کہ پچھلی آواز نہیں ہوئی ہے, کوئی بالکل نہیں چاہیے. ابھی ہو کے ہم بہت سارے تہوار کرے ہیں, اس کر کے سب آسانی اور اس طرح ملے گی. آپ یہ خیال رکھنا چاہیے ہے کہ سنے نہیں یا اپنا جان پیدا
Thank you. ਜਿਹਨੂੰ ਭਿਆਨਕ ਰਚ ਕਿਹਾ ਯਥਾਰਥ ਕਿਹਾ ਜਾਂਦਾ ਹੈ। ਜਿਹਨਾਂ ਸਤਿਕਾਰ ਦੇ ਮੁਤਾਬਕ ਗੁਰਬਾਣੀ ਗੁਰੂ ਜੀ ਨੇ ਅਧਿਕਾਰੀ ਜਨਾਂ ਵਾਸਤੇ ਉਚਾਰਨ ਕੀਤੀ, ਜਿਵੇਂ ਡਾਕਟਰ ਲੋਕ ਦਵਾਈ ਮਰੀਜ਼ ਨੂੰ ਉਹੀ ਜਿਹੀ ਦਿੰਦੇ ਹਨ ਜਿਹੀ ਜੀ ਉਸਨੂੰ ਮਰਜ਼ ਹੋਵੇ। ਇੱਕੋ ਦਵਾਈ ਸਭ ਨੂੰ ਡਾਕਟਰ ਨਹੀਂ ਦਿਆ ਕਰਦਾ। ਜਿਸ ਨੂੰ ਬੁਖਾਰ ਹੈ ਉਸਨੂੰ ਬੁਖਾਰ ਦੀ ਦਵਾਈ ਦੇਵੇਗਾ, ਪੇਟ ਦਰਦ ਵਾਲੇ ਨੂੰ ਪੇਟ ਦਰਦ ਦੀ, ਸਿਰ ਦਰਦ ਵਾਲੇ ਨੂੰ ਸਿਰ ਦਰਦ ਦੀ, ਇਸੀ ਤਰ੍ਹਾਂ ਹੀ ਸਮਝਦਾ। ਇਸੀ ਤਰ੍ਹਾਂ ਗੁਰੂ ਜੀ ਗੁਰਬਾਣੀ ਪਹਿਲੇ ਉਹਨਾਂ ਲੋਕਾਂ ਵਾਸਤੇ ਜਿਹੜੇ ਪ੍ਰਸੰਗ ਦੇ ਜ਼ੇਰੇ ਅਸਰ ਬੁਰਾਈਆਂ ਵਿੱਚ ਲੱਗ ਕੇ ਜਿਹਨੂੰ ਮਾਨਕ ਤਨ ਦੀ ਬਿਹਤਰੀ ਦਾ, ਇਸਦੀ ਇਸ ਸਫਲਤਾ ਦਾ ਜਾਂ ਇਸਦੀ ਮਹਿਮਾ ਦਾ ਪਤਾ ਨਹੀਂ ਹੈ, ਉਹਨਾਂ ਨੂੰ ਜੋ ਬੁਰਾਈਆਂ ਵਿੱਚ ਲੱਗ ਕੇ ਜ਼ਿੰਦਗੀ ਨੂੰ ਬਰਬਾਦ ਕਰਦੇ ਹਨ, ਹੈਵਾਨੀਅਤ ਵਿੱਚ ਗੁਜ਼ਾਰਦੇ ਹਨ, ਉਹਨਾਂ ਨੂੰ ਗੁਰੂ ਜੀ ਨੇ ਭਿਆਨਕ ਬਾਣੀ ਉਚਾਰਨ ਕਰਕੇ ਇਨਸਾਨੀਅਤ ਵੱਲ ਆਉਣ ਦਾ ਉਪਦੇਸ਼ ਦਿੱਤਾ ਹੈ, ਸਿੱਖਿਆ ਦਿੱਤੀ ਹੈ। ਦੂਸਰੇ ਦਰਜੇ ਦੇ ਉਹ ਲੋਕ ਹਨ ਜਿਹੜੇ ਭਜਨ ਪਾਠ ਕਰਦੇ ਹਨ ਲੇਕਿਨ ਅਜੇ ਤੱਕ ਉਹਨਾਂ ਦਾ ਮਨ ਅੱਛੀ ਤਰ੍ਹਾਂ ਜੁੜਨ ਨਹੀਂ ਲੱਗਿਆ, ਭਜਨ ਦਾ ਆਨੰਦ ਪ੍ਰਾਪਤ ਨਹੀਂ ਹੋਣ ਲੱਗੇ, ਇਕਾਗਰਤਾ ਨਹੀਂ ਹੋਣ ਲੱਗੀ, ਉਹਨਾਂ ਵਾਸਤੇ ਗੁਰੂ ਜੀ ਦੂਸਰਾ ਦਰਜਾ ਦੱਸਦੇ ਹਨ ਜਿਹਨੂੰ ਰੌਚਕ ਕਹਿੰਦੇ, ਜਿਸ ਦੇ ਵਿੱਚ ਵਾਹਿਗੁਰੂ ਅੰਤਰਯਾਮੀ ਦੇ ਨਾਮ ਦੀਆਂ ਸ਼ਕਤੀਆਂ, ਬਰਕਤਾਂ, ਤਾਕਤਾਂ, ਫਾਇਦੇ, ਲਾਭ ਬੇਅੰਤ ਦਰਸਾਏ। ਕਿਉਂਕਿ ਮਨ ਦਾ ਸੁਭਾਵ ਹੈ, ਜਿਸ ਵਸਤੂ ਵਿੱਚ ਗੁਣ ਜਾਂ ਫਾਇਦੇ ਦੇਖਦਾ ਉਹ ਦੋਨੇ ਸਤਾਉਂਦਾ ਹੈ, ਜਿੱਥੇ ਨੁਕਸਾਨ ਦੇਖਦਾ ਦੁੱਖ ਦੇਖਦਾ ਉਸ ਤੋਂ ਪਰੇ ਦੌੜਦਾ ਹੈ। ਇਉਂ ਵਾਹਿਗੁਰੂ ਨਾਮ ਜਪਣ ਦੇ, ਭਗਤੀ ਕਰਨ ਦੇ ਬੇਅੰਤ ਫਾਇਦੇ। ਸ੍ਰੀ ਸੁਖਮਨੀ ਸਾਹਿਬ ਦਾ ਪਾਠ ਜਦੋਂ ਕੀਤਾ ਜਾਂਦਾ ਹੈ ਪਹਿਲੀ ਅਸ਼ਟਪਦੀ ਵਿੱਚ ਅਸੀਂ ਪੜ੍ਹਦੇ ਹਾਂ ਪ੍ਰਭੂ ਸਿਮਣ ਦੇ ਬੇਅੰਤ ਫਾਇਦੇ। ਜਿਹਨਾਂ ਨੂੰ ਪੜ੍ਹ ਕੇ ਵਿਚਾਰ ਆਉਂਦੀ ਹੈ, ਜੇਕਰ ਅਸੀਂ ਸਿਮਰਨ ਕਰਾਂਗੇ ਵਾਹਿਗੁਰੂ ਦੇ ਨਾਮ ਦਾ, ਭਜਨ ਕਰਾਂਗੇ, ਸਾਨੂੰ ਵੀ ਇਹ ਕੁਛ ਪ੍ਰਾਪਤ ਹੋਇਆ। ਪ੍ਰਭ ਕੇ ਸਿਮਰਨ ਰਿਧ ਸਿੱਧ ਨਵਨਿਤ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੇ ਸਿਮਰਨ ਪੂਰਨ ਆਸਾ, ਪ੍ਰਭ ਕੇ ਸਿਮਰਨ ਆਹੀ ਜਮਤਾਸਾ, ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਬਨ ਛੂਰੇ। ਜੋ ਪ੍ਰਭ ਸਿਮਰਨ ਦੇ ਬੇਅੰਤ ਫਾਇਦੇ। ਵਿਸ਼ੇਸ਼ ਵਿਚਾਰ ਵਾਸਤੇ ਇਕਾਂਤ ਬੈਠ ਕੇ ਪੜ੍ਹੋ ਤੇ ਵਿਚਾਰੋ, ਜੋ ਸਿਮਰਨ ਕਰਦਾ ਹੈ ਇਹ ਫਾਇਦੇ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ। ਵਸਤੂ ਦਾ ਸੁਭਾਵ ਉਸਦੇ ਵਿੱਚ ਰਹਿੰਦਾ ਹੈ, ਬਰਫ਼ ਠੰਡੀ ਹੈ ਉਸਦਾ ਠੰਡਾ ਸੁਭਾਅ ਉਹਦੇ ਵਿੱਚ ਅਵੱਸ਼ ਹੀ ਰਹਿੰਦਾ ਹੈ, ਅੱਗ ਗਰਮ ਹੈ ਉਹਦਾ ਗਰਮੀ ਦਾ ਸੁਭਾਅ ਉਸਦੇ ਵਿੱਚ ਅਵੱਸ਼ ਹੀ ਰਹੇਗਾ। ਇਸੀ ਤਰ੍ਹਾਂ ਵਾਹਿਗੁਰੂ ਦੇ ਨਾਮ ਦੇ ਫਾਇਦੇ ਬਰਕਤਾਂ ਜਿਹੜਾ ਇਸਦੀ ਕਮਾਈ ਗੁਰੂ ਉਸਨੂੰ ਅਵੱਸ਼ ਹੀ ਪ੍ਰਾਪਤ ਹੋਣਗੇ ਜੋ ਜੋ ਕੁਛ ਕਥਨ ਕੀਤਾ ਹੈ। ਇਸ ਕਰਕੇ ਆਪ ਜੀ ਇਹਦੀ ਵਿਸ਼ੇਸ਼ ਵਿਚਾਰ ਕਰਨ ਵਾਸਤੇ ਜਰਾ ਸਿਰਫ ਪਹਿਲੀ ਜੋ ਅਸ਼ਟਪਦੀ ਹੈ ਸ੍ਰੀ ਸੁਖਮਨੀ ਸਾਹਿਬ ਦੀ, ਇਸਦੀ ਹੀ ਵਿਸ਼ੇਸ਼ ਵਿਚਾਰ ਕਰ ਲਿਓ, ਭਾਵੇਂ ਸਾਰੀ ਗੁਰਬਾਣੀ ਵਿੱਚ ਐਸੇ ਹੀ ਕਥਨ ਕੀਤਾ ਹੈ। ਹੁਣ ਇਹਨ ਰੌਚਕ ਬਚਨਾਂ ਵੱਲ ਥੋੜਾ ਜਿਹਾ ਵਿਚਾਰ ਕਰੀਏ। ਸੋ ਇਉਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਾਹਿਗੁਰੂ ਦੀ ਭਗਤੀ ਦੇ ਬੇਅੰਤ ਫਾਇਦੇ ਦਰਸਾਉਂਦਿਆਂ ਹੋਇਆਂ ਇੱਕ ਸ਼ਬਦ ਵਿੱਚ ਪੰਜ ਭਗਤਾਂ ਦਾ ਨਾਂ ਰੱਖ ਕੇ ਉਹਨਾਂ ਦੇ ਵਿੱਚ ਕਿੱਡੀਆਂ ਕਿੱਡੀਆਂ ਤਾਕਤਾਂ, ਕਿੰਨੀਆਂ ਕਿੰਨੀਆਂ ਸ਼ਕਤੀਆਂ, ਕਿੰਨੀਆਂ ਉਹਨਾਂ ਵਿੱਚ ਬਰਕਤਾਂ ਪੈਦਾ ਹੋਈਆਂ, ਇਉਂ ਦਰਸਾਉਂਦੇ ਹੈ। ਨਾਮ ਜਪ ਕੇ ਲਖੀਣਾ ਹੋਇਆ, ਨਾਮਾ ਜਿੰਦਾ ਸਿੰਘ ਨਾਮ ਦੇ ਮਨ ਲੀਨ ਆਂਢ ਰਾਮ ਕੋ ਛੀਪਰੋ ਹੋਏ ਉਲਾਖੀਨ। ਹਰ ਇਨਸਾਨ ਦੇ ਅੰਦਰ ਵਾਹਿਗੁਰੂ ਕਿਸ ਦੀਆਂ ਸ਼ਕਤੀਆਂ ਇਉਂ ਭਰੀਆਂ ਪਈਆਂ ਹਨ ਜਿਵੇਂ ਬਹੁਤ ਦਾ ਬੀਜ ਬਹੁਤ ਛੋਟਾ ਜਿਹਾ ਹੁੰਦਾ, ਖਸਖਸ ਦੇ ਦਾਣੇ ਜਿੰਨਾ ਹੁੰਦਾ, ਉਸਦੇ ਵਿੱਚ ਕਿਤਨਾ ਵੱਡਾ ਬਹੁਤ ਦਾ ਦਰਖਤ ਛੁਪਿਆ ਹੁੰਦਾ। ਜੇ ਕਿਸੇ ਅਜਾਣ ਨੂੰ ਕਿਹਾ ਜਾਵੇ ਦੇਖ ਇਹਦੇ ਵਿੱਚ ਕਿਤਨਾ ਵੱਡਾ ਬਹੁਤ ਦਾ ਦਰਖਤ ਹੈ, ਮੋਟੀ ਮਤ ਵਾਲਾ ਨਹੀਂ ਮੰਨੇਗਾ, ਪਰ ਸਿਆਣਾ ਆਦਮੀ ਝੱਟ ਮੰਨ ਜਾਏਗਾ। ਹੈ ਉਹ ਪ੍ਰਗਟ ਕਦ ਹੁੰਦਾ ਹੈ, ਉਹ ਬੀਜ ਨੂੰ ਜ਼ਮੀਨ ਵਿੱਚ ਗੱਡੀਏ ਲਗਾਈਏ, ਪਾਣੀ ਆ ਦਿੱਤਾ ਜਾਵੇ, ਉਹਦੀ ਪਰਵਰਿਸ਼ ਹੋਵੇ, ਹੌਲੀ ਹੌਲੀ ਕਿਤਨਾ ਵੱਡਾ ਬਹੁੜ ਦਾ ਦਰਖਤ ਉਹਦੇ ਵਿੱਚੋਂ ਪੈਦਾ ਹੋ ਜਾਂਦਾ। ਇਸੇ ਤਰ੍ਹਾਂ ਹੀ ਹਰ ਇਨਸਾਨ ਦੇ ਅੰਦਰ ਵਾਹਿਗੁਰੂ ਸ੍ਰਿਸ਼ਟੀ ਦਾ ਕਰਤਾ ਹਰਤਾ ਧਰਤਾ ਜੀ ਦੀਆਂ ਸ਼ਕਤੀਆਂ ਦਾ ਪਾਰਾਵਾਰ ਅੱਜ ਤੱਕ ਕਿਸੇ ਨੇ ਪਾਇਆ ਹੀ ਨਹੀਂ, ਨਾ ਕੋਈ ਪਾ ਸਕੇ। ਉਹ ਛੁਪਿਆ ਹੋਇਆ ਹੈ, ਉਹਦੀਆਂ ਸ਼ਕਤੀਆਂ ਵੀ ਉਹਦੇ ਨਾਲ ਹੀ ਛੁਪੀਆਂ ਹੋਈਆਂ, ਪਰ ਪ੍ਰਗਟ ਕਦ ਹੁੰਦੀਆਂ ਹਨ, ਜਦ ਉਸਦੀ ਭਗਤੀ ਕੀਤੀ ਜਾਵੇ, ਉਸਦਾ ਭਜਨ ਕੀਤਾ ਜਾਵੇ। ਸੋ ਇਉਂ ਵਾਹਿਗੁਰੂ ਦੇ ਭਜਨ ਦੀਆਂ ਬੇਅੰਤ ਬਰਕਤਾਂ, ਜਿਹਨਾਂ ਭਜਨ ਕੀਤਾ ਉਹਨਾਂ ਵਿੱਚ ਉਹ ਫਾਇਦਾ ਹੋਈਆਂ। ਇੱਥੇ ਸਿਰਫ ਕੇਵਲ ਭਗਤ ਨਾਮਦੇਵ ਜੀ ਦਾ ਜ਼ਿਕਰ ਹੈ ਪਹਿਲੇ, ਭਾਵੇਂ ਇਹ ਸਾਰੀਆਂ ਵਿਚਾਰਾਂ ਜਿਤਨੀਆਂ ਪ੍ਰਭੂ ਸਿਮਰਨ ਦੇ ਫਾਇਦੇ ਕਥਨ ਕੀਤੇ ਹਨ, ਇਹਨਾਂ ਦੀ ਬਾਬਤ ਵਿਚਾਰ ਕੀਤਾ ਜਾਵੇ, ਸਾਸੂ ਬਹੁਤ ਬੜੇ ਲੰਮੇ ਸਮੇਂ ਦੀ ਜ਼ਰੂਰਤ ਹੈ। ਹੋ ਸਕਦਾ ਹੈ ਸਾਰੀ ਜ਼ਿੰਦਗੀ ਵਿੱਚ ਵੀ ਇਹਨਾਂ ਦੀ ਵਿਚਾਰ ਸਿੱਧ ਨਾ ਹੋ ਸਕੇ, ਪਰ ਥੋੜੇ ਜਿਹੇ ਸਮੇਂ ਵਿੱਚ ਜਿਤਨਾ ਹੈ ਉਤਨਾ ਆਪਾਂ ਵਿਚਾਰ ਕਰਨੀ ਹੈ। ਹਾਂ, ਤੇ ਭਜਨ ਦੇ ਬੇਅੰਤ ਫਾਇਦਿਆਂ ਵਿੱਚ ਇਹ ਵੀ ਦੱਸਿਆ ਹੈ, ਪ੍ਰਭੂ ਕੇ ਸਿਮਰਨ ਕਾਰਜ ਪੂਰੇ, ਪ੍ਰਭੂ ਕੇ ਸਿਮਰਨ ਕਦੋਂ ਨੂੰ ਛੂਰੇ। ਹਾਂ, ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਿਰ। ਵਾਹਿਗੁਰੂ ਅੰਤਰਜਾਮੀ ਦੇ ਭਜਨ ਵਿੱਚ ਵਿਵਹਾਰ ਪਰਮਾਰਥ ਦੋਨਾਂ ਨੂੰ ਸਿੱਧ ਕਰਨ ਦੀ ਤਾਕਤ ਹੈ, ਦੁਨਿਆਵੀ ਵਿਵਹਾਰਾਂ ਨੂੰ ਵੀ ਸਿੱਧ ਕਰਦਾ ਹੈ, ਔਰ ਪਰਮਾਰਥ ਵਿਵਹਾਰ ਕੀ ਹੈ, ਮੁਕਤ ਰੂਪੀ ਵਿਵਹਾਰ ਜਿਹਨੂੰ ਪਾ ਕੇ ਸਾਰੇ ਦੁੱਖ ਮਿਟ ਜਾਂਦੇ ਹਨ, ਉਹ ਵੀ ਸਿੱਧ ਕਰਦਾ ਹੈ, ਗੁਰਬਾਣੀ ਦੱਸਦੀ ਹੈ। ਜਿੰਨੀ ਨਾਮ ਜਪਿਆ ਤਿਨਕੇ ਕਾਜ ਕਰੇ, ਨਾਮ ਤੇ ਆਇਆ ਤਿਨਕੇ ਕਾਜ ਸਰੇ। ਜਿਨ੍ਹਾਂ ਜਿਨ੍ਹਾਂ ਵਾਹਿਗੁਰੂ ਦਾ ਭਜਨ ਕੀਤਾ ਉਹਨਾਂ ਦੇ ਵਿਵਹਾਰ ਪਰਮਾਰਥ ਦੋਵੇਂ ਕਾਰਜ ਸਿੱਧ ਭਗਤ ਨਾਮ ਦੇ। ਅੱਜ ਨਦੀ ਦੇ ਕਿਨਾਰੇ ਜੋ ਕਿ ਉਹਨਾਂ ਦਾ ਪਿੰਡ ਦੇ ਪਾਸ ਦੀ ਵਗਦੀ ਹੈ, ਆਸਣ ਵਛਾਇਆ, ਚੌਂਕਾ ਲਗਾਇਆ ਹੈ, ਪ੍ਰਭੂ ਦੇ ਧਿਆਨ ਸਿਮਰਨ ਵਿੱਚ, ਸਿਮਰਨ ਸਮਾਧੀ ਵਿੱਚ ਸਥਿਤ ਹੈ। ਕਿਸੇ ਵਿਰੋਧੀ ਪੁਰਸ਼ ਨੇ ਉਹਨਾਂ ਦੇ ਘਰ ਨੂੰ ਅੱਗ ਲਗਾ ਦਿੱਤੀ। ਦੁਨੀਆਂ ਦੇ ਵਿੱਚ ਇਹ ਕਾਇਦਾ ਹੈ, ਭਾਵੇਂ ਕੋਈ ਭਜਨ ਕਰਨ ਵਾਲਾ ਭਾਵੇਂ ਨਹੀਂ, ਬਹੁਤ ਸਾਰੇ ਲੋਕ ਉਹਨਾਂ ਲੋਕਾਂ ਨੂੰ ਜਿਹੜੇ ਕਿਸੇ ਨਾਲ ਵੀ ਵਿਰੋਧ ਹੀ ਨਹੀਂ ਕਰਦੇ ਵਿਰੋਧ ਕਰਨ ਲੱਗ ਜਾਂਦੇ ਹੈ, ਕਾਰਨ ਹੀ ਵਿਰੋਧ ਕਰਨ ਲੱਗ ਜਾਂਦੇ ਹਨ। ਪਰ ਪ੍ਰਭੂ ਦੇ ਪਿਆਰੇ ਕਿਸੇ ਨਾਲ ਵਿਰੋਧ ਨਹੀਂ ਕਰਿਆ ਕਰਦੇ। ਜਿਹੜਾ ਸ਼ਬਦ ਵਿੱਚ ਇੱਕ ਦੇਖਦਾ ਹੈ, ਇੱਕੋ ਵਾਹਿਗੁਰੂ ਦਰਅਸਲ ਹੈ, ਇੱਕ ਨੂੰ ਹੀ ਦੇਖਦਾ ਹੈ, ਜਿਹਦੇ ਇਹ ਅੱਖਾਂ ਖੁੱਲ ਚੁੱਕੀਆਂ, ਉਹ ਕਿਸੇ ਨਾਲ ਵਿਰੋਧ ਕਰੇ। ਇਉਂ ਜਿਸ ਵਕਤ ਘਰ ਨੂੰ ਅੱਗ ਲੱਗ ਗਈ, ਲਟ ਲਟ ਮੱਚਣ ਲੱਗ ਪਿਆ, ਦੌੜਿਆ ਦੌੜਿਆ ਕੋਈ ਪ੍ਰੇਮੀ ਆਉਂਦਾ, ਭਗਤ ਜੀ ਜਿੱਥੇ ਬੈਠੇ ਸਨ ਸਮਾਧ ਦੱਸਦੇ, ਦੂਰੋਂ ਆਵਾਜ਼ ਦਿੰਦਾ, ਭਗਤ ਜੀ ਭਜਨ ਦਾ ਰੋਜ਼ ਹੀ ਕਰਨਾ ਹੈ, ਘਰ ਨੂੰ ਅੱਗ ਲੱਗ ਗਈ, ਲਟ ਲਟ ਮੱਚ ਰਿਹਾ ਹੈ, ਸਾਰਾ ਸਮਾਨ ਸੜ ਰਿਹਾ ਹੈ, ਆ ਕੇ ਜਿਤਨਾ ਬਚਾ ਸਕਦੇ ਉਤਨਾ ਤਾਂ ਬਚਾ ਲਵੋ, ਆਪ ਦੀ ਚੁੱਪ। ਫਿਰ ਦੌੜ ਕੇ ਉਹ ਘਰ ਜਾਂਦਾ ਹੈ, ਫਿਰ ਦੇਖਦਾ ਉਦੋਂ ਵੀ ਜ਼ਿਆਦਾ ਭੜਕ ਉੱਠੀ ਅੱਗ, ਫਿਰ ਦੌੜ ਕੇ ਆਉਂਦਾ, ਭਗਤ ਜੀ ਕਿਤਨੀ ਅਵੇਸ਼ਲ, ਭਜਨ ਤਾਂ ਰੋਜ਼ ਹੀ ਕਰਨਾ ਹੈ, ਘਰ ਨੂੰ ਅੱਗ ਲੱਗ ਗਈ, ਸਾਰਾ ਸਮਾਨ ਸੜ ਗਿਆ, ਕੁਛ ਤਾਂ ਬਚਾਓ ਜਿੰਨਾ ਬਚਾ ਸਕੋ। ਬਹੁਤ ਸਾਰਾ ਉਸਦੇ ਕਹਿਣ ਤੇ ਚੱਲ ਕੇ ਆਏ, ਸਮਾਨ ਤਕਰੀਬਨ ਬਹੁਤ ਸਾਰਾ ਸੜ ਚੁੱਕਿਆ ਸੀ, ਜਿਤਨਾ ਬਚਿਆ ਉਹਨੂੰ ਵੀ ਵਿੱਚ ਸਿੱਟੀ ਜਾਂਦੇ ਹਨ। ਲੋ ਪ੍ਰਭੂ, ਅਗਰ ਆਪ ਦੀ ਰਜ਼ਾ, ਆਪ ਦੀ ਇੱਛਾ ਐਸੀ ਹੀ ਹੈ, ਅਗਨ ਰੂਪ ਧਾਰ ਕੇ ਇਸ ਨੂੰ ਭਖਸ਼ਣ ਕਰਨਾ ਚਾਹੁੰਦੇ, ਇਹ ਵੀ ਆਪ ਕਰ ਲਓ, ਆਪ ਦੇ ਚਰਨਾਂ ਵਿੱਚ ਹਾਜ਼ਰ ਹੈ, ਬਾਕੀ ਰਹਿੰਦਾ ਕਹਿੰਦਾ ਉਹ ਵੀ ਵਿੱਚ ਛੱਡ ਦਿੱਤਾ, ਕਿਉਂਕਿ ਪ੍ਰਭੂ ਦੇ ਪਿਆਰੇ ਸੁੰਦਰ ਸੀ ਹੁੰਦੇ ਹੈ। ਸਭ ਕੁਛ ਛੱਡ ਗਿਆ, ਸਮਾਂ ਗੁਜ਼ਰਦਾ ਚਲਾ ਗਿਆ, ਆਪ ਨੂੰ ਕੋਈ ਹਰਕ ਸ਼ੋਕ ਨਹੀਂ। ਸਾਸੂ ਜਿਸ ਵਕਤ ਇਸਦਾ ਜਨਮ ਹੋਇਆ, ਕੀ ਨਾਲ ਲੈ ਕੇ ਆਇਆ, ਦੱਸੋ ਕੀ ਨਾਲ ਲੈ ਕੇ ਆਇਆ ਸੀ? ਮਿੱਠੀਆਂ ਮੀਟੀਆਂ ਸਨ, ਕੋਈ ਵਸਤੂ ਨਾਲ ਨਹੀਂ ਸੀ। ਜਦੋਂ ਜਾਂਦਾ ਕੀ ਨਾਲ ਲੈ ਕੇ ਜਾਂਦਾ? ਦੇਖਿਆ ਕਰੋ, ਸਿਕੰਦਰ ਨੇ ਜੋ ਕਿ ਤਮਾਮ ਦੁਨੀਆਂ ਦਾ ਫਾਤਾ ਮੰਨਿਆ, ਜਾਣ ਵੇਲਿਆਂ ਮਰਨ ਵੇਲੇ ਜਿਸਦੀ ਉਮਰ ਵਿੱਚ, ਪਹਿਲੇ ਤਾਂ ਉਹ ਕੋਸ਼ਿਸ਼ ਕਰਦਾ ਰਿਹਾ, ਮੈਂ ਕਿਤੋਂ ਅੰਮ੍ਰਿਤ ਢੂੰਡ ਲਾਂ, ਇਸ ਕਰਕੇ ਮੈਂ ਅਮਰ ਹੋ ਜਾ ਮਰਾਂ ਨਾ, ਕਿਉਂਕਿ ਜਿਹੜਾ ਮੂੰਹ ਮਾਇਆ ਚ ਫਸਿਆ ਬੰਦਾ ਹੈ ਉਹ ਮਰਨਾ ਨਹੀਂ ਚਾਹੁੰਦਾ। ਜੋ ਮੌਤ ਲੋਕਾਂ ਨੂੰ ਬੜੀ ਡਰਾਉਣੀ, ਘਿਣਾਉਣੀ, ਦੁਖਦਾਈ ਲੱਗਦੀ ਹੈ, ਪਰ ਪ੍ਰਭੂ ਦੇ ਪਿਆਰੇ ਨੂੰ ਜੋ ਮੂੰਹ ਮਾਇਆ ਤੋਂ ਉੱਚਾ ਹੋ ਚੁੱਕਾ ਹੈ, ਆਪਣੇ ਆਤਮਾ ਵਿੱਚ ਸਥਿਤ ਹੋ ਚੁੱਕਾ ਹੈ, ਅਮਰ ਵਸਤੂ ਵਿੱਚ ਜਿਸਨੇ ਸਥਿਤੀ ਪਾਈ ਹੈ ਉਹਨੂੰ ਅੰਮ੍ਰਿਤ ਦੇ ਤੁਲ ਹੋ ਜਾਂਦੀ ਹੈ। ਹਾਂ, ਉਹਨੂੰ ਉਸਨੇ ਕੋਸ਼ਿਸ਼ ਕੀਤੀ ਕਿ ਤੋਂ ਅੰਮ੍ਰਿਤ ਮਿਲ ਜਾਏ, ਮੈਂ ਅਮਰ ਹੋ ਜਾਵਾਂ, ਸਾਸ ਸਰੀਰ ਕਰਕੇ ਕੌਣ ਅਮਰ ਹੋਇਆ? ਅਸੀਂ 32 ਸਾਲ ਦੀ ਉਮਰ ਵਿੱਚ ਹੀ ਉਹ ਮਰ ਜਾਂਦਾ, ਜ਼ਿਆਦਾ ਉਮਰ ਵੀ ਨਹੀਂ ਭੁਗਤੀ, ਪਰ ਮਰਨ ਵੇਲੇ, ਮਰਨ ਤੋਂ ਪਹਿਲਾਂ ਉਹ ਕਹਿ ਗਿਆ, ਜਿਸ ਵਕਤ ਮੇਰਾ ਜਨਾਜ਼ਾ ਕੱਢਿਆ ਜਾਵੇ, ਮੇਰੇ ਹੱਥ ਤੇ ਪੈਰ ਬਾਹਰ ਕਰ ਦਿੱਤੇ ਜਾਣ, ਕਫਨ ਤੋਂ ਤੱਕ ਕੇ ਸਾਰੀ ਦੁਨੀਆਂ ਦੇਖੇ, ਮੈਂ ਨਾਲ ਕੱਖ ਨਹੀਂ ਲੈ ਚੱਲਿਆ। ਇਤਨੇ ਹਮਲੇ ਕੀਤੇ ਦੁਨੀਆਂ ਤੇ, ਇਤਨੀ ਦੁਨੀਆਂ ਨੂੰ ਦੁਖੀ ਕੀਤਾ, ਕੁਛ ਨੀ ਨਾਲ ਲੈ ਗਿਆ। ਸ਼ਾਸਨ ਇਸੀ ਤਰ੍ਹਾਂ ਨਾਲ ਕੋਈ ਨੀ ਕੁਛ ਲੈ ਜਾਂਦਾ, ਸਿਰਫ ਸੂਖਮ ਸਰੀਰ ਦੇ ਸਹਿਤ ਜਾਂਦਾ, ਇਸਦੇ ਕਰਮਾਂ ਦਾ ਫਲ ਨਾਲ ਜਾਇਆ ਕਰਦਾ ਹੈ, ਸੂਖਮ ਰੂਪ ਤੇ ਅੱਗੇ ਜਾ ਕੇ ਉਹ ਜੋ ਇਸਰੀ ਕਾਨੂੰਨ ਉਸਦੇ ਮੁਤਾਬਕ ਪ੍ਰਗਟ ਹੋ ਕੇ ਉਸਨੂੰ ਅਗਲੇ ਜਨਮ ਦਾ ਹੇਤੂ ਹੁੰਦਾ ਹੈ, ਦੁਖਿਆ ਸੁਖ ਦਾ ਹੇਤੂ ਹੁੰਦਾ ਹੈ। ਸਾਰੀ ਨੂੰ ਭਗਤ ਜੀ ਨੂੰ ਇੱਕ ਦਿਨ ਉਸਦਾ ਨਾਨਾ ਬਾਂਧ ਦਿਓ, ਕਹਿਣ ਲੱਗਾ, ਨਾਮ ਦਿਓ ਬੇਟਾ, ਪਹਿਲਾਂ ਮਕਾਨ ਤਾਂ ਛੱਡ ਗਿਆ, ਸਮਾਨ ਵੀ ਬਹੁਤ ਸਾਰਾ ਛੱਡ ਗਿਆ, ਰਹਿਣ ਵਾਸਤੇ ਅਜੇ ਆਪਾਂ ਥੋੜੀ ਜਿਹੀ ਛੱਪਰੀ ਛੱਲੀ ਹੀ ਬਣਾ ਲਈ, ਹੌਲੀ ਹੌਲੀ ਵੱਡਾ ਮਕਾਨ ਬਣ ਜਾਏ। ਅੱਲੇ 20 ਰੁਪਏ ਸ਼ਹਿਰ ਵਿੱਚ ਜਾ, ਫੂਸ ਵਾਲੇ ਸਮਾਨ ਛੱਪਰੀ ਬਣਨ ਦਾ, ਔਰ ਇੱਕ ਛੱਪਰੀ ਬਣਨ ਵਾਲਾ ਕਾਰੀਗਰ ਉਹ ਵੀ ਨਾਲ ਲੈ ਆਉਣ। ਉਹਨਾਂ ਸਮੇਂ ਵਿੱਚ ਸਸਤੇ ਭਾਅ ਹੋਣ ਕਰਕੇ ਇਹ ਚੀਜ਼ਾਂ ਬੜੀਆਂ ਸਸਤੀਆਂ ਮਿਲ ਜਾਂਦੀਆਂ। 20 ਰੁਪਏ ਬਹੁਤ ਸਨ। ਸੋ ਨਾਮਦੇਵ 20 ਰੁਪਏ ਜੇਬ ਚ ਪਾ ਕੇ ਸ਼ਹਿਰ ਨੂੰ ਤੁਰ ਜਾਂਦਾ ਹੈ। ਅੱਗੇ ਕੀ ਦੇਖਿਆ? ਇੱਕ ਮਹਾਤਮਾ ਦੀ ਮੰਡਲੀ ਤੁਰ ਰਹੀ। ਸਾਧ ਸਿੰਘ ਸਾਡਾ ਭਾਰਤ ਵਰਸ਼, ਸੰਤਾਂ ਭਗਤਾਂ ਰਿਸ਼ੀਆਂ ਮੁਨੀਆਂ ਅਵਤਾਰਾਂ ਗੁਰੂਆਂ ਦਾ ਘਰ ਹੈ। ਭਾਵੇਂ ਹੋਰ ਮੁਲਕਾਂ ਵਿੱਚ ਵੀ ਹੋਣਗੇ, ਪਰ ਜਿਤਨੇ ਸਾਡੇ ਭਾਰਤ ਵਰਸ਼ ਵਿੱਚ ਸੰਤ ਮਹਾਤਮਾ ਅਵਤਾਰ ਔਰ ਗੁਰੂ ਤੇ ਰਿਸ਼ੀ ਮੁਨੀ ਹੋਏ ਹਨ, ਕਿਸੇ ਦੇਸ਼ ਵਿੱਚ ਨਹੀਂ। ਮਹਾਤਮਾ ਦੀ ਮੰਡਲੀ। ਸੋ ਇਹ ਜੋ ਗ੍ਰਸਤੀ ਭਗਤ ਨੇ, ਇਹਦਾ ਫਰਜ਼ ਕੀ ਸੀ? ਵਾਹਿਗੁਰੂ ਦਾ ਭਜਨ ਕਰਨਾ ਤੇ ਵਾਹਿਗੁਰੂ ਦੇ ਪਿਆਰਿਆਂ ਦੀ ਸੇਵਾ ਕਰਨੀ। ਜੇ ਇਨਸਾਨ ਖੁਦ ਹੁੰਦਾ, ਇਹੋ ਜਿਹੀ ਸੋਸਾਇਟੀ ਉਹਨੂੰ ਪਸੰਦ ਹੋਇਆ ਕਰਦੀ ਹੈ। ਚੋਰਾਂ ਨੂੰ ਚੋਰ ਚੰਗੇ ਲੱਗਦੇ ਨੇ, ਸ਼ਰਾਬੀ ਨੂੰ ਸ਼ਰਾਬੀ ਚੰਗੇ ਲੱਗਦੇ ਨੇ। ਜੂਏਬਾਜ਼ਾਂ ਦਾ ਪਿਆਰ ਜੂਏਬਾਜ਼ਾਂ ਨਾਲ ਹੁੰਦਾ ਹੈ, ਇਸੀ ਤਰ੍ਹਾਂ ਹੀ ਵਾਹਿਗੁਰੂ ਦੇ ਪਿਆਰਿਆਂ ਦਾ ਪਿਆਰ ਵਾਹਿਗੁਰੂ ਦੇ ਪਿਆਰਿਆਂ ਨਾਲ ਹੁੰਦਾ, ਸੰਤਾਂ ਭਗਤਾਂ ਨਾਲ ਹੀ ਹੁੰਦਾ ਹੈ। ਸਹੀਓ ਮਹਾਤਮਾ ਦੇਖੇ, ਬੜਾ ਖੁਸ਼ ਹੋਇਆ, ਮਹਾਤਮਾ ਦੇ ਦਰਸ਼ਨ ਹੋਏ। ਇੱਕ ਪੁੱਛਣ ਲੱਗੇ ਉਹਨਾਂ ਵਿੱਚੋਂ, ਬਈ ਭਗਤਾ, ਇੱਥੇ ਕਿਸੇ ਸ਼ਾਹੂਕਾਰ ਦਾ ਛੇਤਰ ਵੀ ਚੱਲਦਾ, ਯਾਨੀ ਲੰਗਰ ਵੀ ਚੱਲਦਾ ਹੈ? ਉਹ ਕਹਿੰਦਾ, ਕਿਉਂ? ਲੱਗਾ ਸਾਧੂ ਭੁੱਖੇ ਹਨ, ਭੋਜਨ ਛੱਕ ਕੇ ਪਰਮਾਤਮਾ ਦਾ ਭਜਨ ਕਰਨਗੇ, ਅਗਰ ਐਸਾ ਹੈ ਸਾਨੂੰ ਦੱਸ। ਨਾਮਦੇਵ ਕਹਿਣ ਲੱਗਾ, ਇੱਥੇ ਕਿਸੇ ਸ਼ਾਹੂਕਾਰ ਦਾ ਲੰਗਰ ਤਾਂ ਨਹੀਂ ਚੱਲਦਾ, ਪਰ ਮੈਂ ਤੁਹਾਨੂੰ ਰਸ ਦਿਲਾ ਦੇਣਾ, ਬਣਾ ਲਿਓ। ਜਿਹੜੇ 20 ਰੁਪਏ ਉਸਦੇ ਨਾਨੇ ਨੇ ਛੱਪਰੀ ਆਪ ਦੇ ਸਮਾਨ ਦੇ ਵਾਸਤੇ ਖਰੀਦਣ ਵਾਸਤੇ ਦਿੱਤੇ ਸਨ, ਉਹਨਾਂ ਦਾ ਉਹਨਾਂ ਨੂੰ ਸਮਾਨ ਲੈ ਦਿੱਤਾ, ਨਿਰਸ਼ਤ ਲੈ ਦਿੱਤੀ। ਆਪ ਕਿਸੇ ਇਕਾਂਤ ਜਗ੍ਹਾ ਵਿੱਚ ਪ੍ਰਭੂ ਦੇ ਧਿਆਨ ਵਿੱਚ ਮਗਨ ਹੋ ਬੈਠਾ। ਵਾਹਿਗੁਰੂ ਅੰਤਰਯਾਮੀ, ਇਹ ਜੇ ਸਮੇਂ ਆਪਣੇ ਭਗਤਾਂ ਦੇ ਵਾਸਤੇ ਕੋਈ ਨਾ ਕੋਈ ਕੌਤਕ ਕਰਿਆ ਕਰਦਾ। ਹਾਂਜੀ, ਉਹ ਤਾਂ ਪ੍ਰਭੂ ਦੇ ਧਿਆਨ ਮਗਨ ਹੋ ਗਏ। ਹਾਂ, ਹੋਤੀ ਮਰਦਾਨ ਬਾਬਾ ਕਰਮ ਸਿੰਘ ਮਹਾਰਾਜ ਗਾਈਡ ਰਸਾਲੇ ਵਿੱਚ ਆਪ ਨੌਕਰ, ਰਾਤ ਦੇ ਵੇਲੇ ਰੋਜ਼ ਬਾਹਰ ਚਲੇ ਜਾਂਦੇ ਭਜਨ ਕਰਨ ਵਾਸਤੇ। ਹਾਂਜੀ, ਇਉਂ ਆਪ ਜੀ ਇੱਥੇ ਨੌਕਰੀ ਆਪਣੇ ਦਾਏ ਬਾਏ ਵਾਲੇ ਨੂੰ ਕਹਿ ਜਾਂਦੇ ਨੇ, ਜੇਕਰ ਸਾਹਿਬ ਆਇਆ ਅੱਛੀ ਤਰ੍ਹਾਂ ਕੰਮ ਕਰਨਾ। ਸਵੇਰ ਉਹਨੇ ਸਾਰੀ ਰਾਤ ਪ੍ਰਭੂ ਦੇ ਧਿਆਨ ਵਿੱਚ ਬੈਠੇ ਰਹਿੰਦੇ ਸਨ। ਅੱਜ ਪਿੱਛੋਂ ਉਹਨਾਂ ਸਮੇਂ ਦੇ ਵਿੱਚ ਅੰਗਰੇਜ਼ ਕਰਨਲ ਸੀ, ਰਾਤ ਦੇ ਵੇਲੇ ਆਇਆ ਗੁਪਤਾ ਉੱਤੇ ਦੇਖਣ ਵਾਸਤੇ। ਆਪ ਤਾਂ ਬਾਹਰ ਬੈਠੇ ਸਨ ਭਾਵੇਂ, ਪਰ ਵਾਹਿਗੁਰੂ ਨੇ ਉਹਨਾਂ ਦਾ ਸਰੂਪ ਧਾਰ ਕੇ ਜਿਤਨੀ ਗਾਰ ਸੀ ਉਹਦੀ ਸਰਜੰਟੀ ਸਲਾਮੀ ਦਵਾਈ ਹੈ। ਜਿਸ ਵਕਤ ਦਿਨ ਚੜੇ ਆਪ ਆਏ, ਆ ਕੇ ਪੁੱਛਣ ਲੱਗੇ, ਕਹਿਣਗੇ ਰਾਤ ਸਾਹਿਬ ਤਾਂ ਨਹੀਂ ਆਇਆ? ਵੀ ਕਹਿਣ ਲੱਗਾ, ਬਾਬਾ ਜੀ ਸੰਤ ਜੀ ਉੱਥੇ ਕਹਿੰਦੇ ਸੀ ਉਹਨਾਂ ਨੂੰ, ਸੰਤ ਜੀ ਆਪ ਵੀ ਹੁਣ ਮਾਹੌਲ ਕਰਨ ਦਾ ਸੁਭਾਅ ਬਣਾਉਣ ਲੱਗ ਪਏ ਹੋ। ਕਿਉਂ? ਕਹਿੰਦੇ ਤੁਸੀਂ ਤਾਂ ਸਲਾਮੀ ਦਵਾਈ ਹੈ ਸਾਹਿਬ, ਸੱਤ ਪੁੱਛਦੇ ਹੋ ਆਇਆ ਕਿ ਨਾ ਆਇਆ। ਭਾਪ ਗਏ ਵੀ ਸਾਡੀ ਜਗ੍ਹਾ ਪਰਮੇਸ਼ਰ ਕੋਈ ਨਾ ਕੋਈ ਰੂਪ ਧਾਰ ਕੇ ਕੰਮ ਕਰ ਗਿਆ ਹੈ। ਹਾਂ, ਇਸੀ ਤਰ੍ਹਾਂ ਹੀ ਇਹ ਦਰਨਾਮ ਦੇ ਪ੍ਰਭੂ ਧਿਆਨ ਵਿੱਚ ਬੈਠਾ ਹੈ। ਪਰਮੇਸ਼ਰ ਨੇ ਇੱਕ ਪਾਸੇ ਇੱਕ ਕਾਰੀਗਰ ਦਾ ਰੂਪ ਧਾਰਿਆ, ਦੂਸਰੇ ਪਾਸੇ ਉਸ ਵੇਲੇ ਵਗੈਰਾ ਲੈ ਕੇ ਉੱਥੇ ਪਹੁੰਚ ਜਾਂਦਾ ਹੈ ਜਿੱਥੇ ਨਾਮਦੇਵ ਦਾ ਨਾਨਾ ਬਾਮਦੇਵ ਉਡੀਕਦਾ ਸੀ। ਭਗਤਾਂ ਦੀ ਲੱਜਿਆ ਜੀ ਆਪੇ ਹੀ ਲੱਗਦਾ ਪਿਆਰਾ, संसार का आधार हां। अगर वाहिगुरु ना हो संसार ही नहीं हो सकता, रह ही नहीं सकता शरीर। स्वयं इसी तरह मैं सारे संसार का आधार हां, सारे संसार का जीवन हां, पर मेरा जीवन मेरे दास, मेरा जीवन मेरे प्यारे हैं। वाहिगुरु अंतर्यामी जो सर्वशक्तिमान है, जिसकी शक्ति का पारावार अज तक कोई पा ही नहीं सकिया, ना कोई पा सके, ओ, हमेशा ही अपने भक्तों के वसीभूत हुंदा चला आया है।
रब वस भगतां ने कीता Thank you.
ਵਸ ਬਹੁਤ ਘਿਣਾਵਣੇ, ਨਾ ਤੂੰ ਐਵੇਂ ਵਸ ਵੇਦ ਪੜਾਵਣੇ, ਨਾ ਤੂੰ ਐਵੇਂ ਵਸ ਤੀਰਥ ਨਾਈ ਹੈ, ਨਾ ਤੂੰ ਐਵੇਂ ਵਸ ਧਰਤੀ ਤਾਈ ਹੈ, ਨਾ ਤੂੰ ਐਵੇਂ ਵਸ ਕਿਤੇ ਸਿਆਣਪ ਹੈ, ਨਾ ਤੂੰ ਐਵੇਂ ਵਸ ਬਹੁਤਾ ਦਾਨ ਦੇ, ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੇ ਵਸ ਭਗਤਾਂ ਤਾਣ ਦੇ। ਵਾਹਿਗੁਰੂ, ਜੇ ਕੋਈ ਬਹੁਤਾ ਘਿਰਣਾ ਕਰੇ, ਦੁਰ ਦੁਰ ਕਰੇ, ਫਿਰ ਵੀ ਵਸ ਨਹੀਂ ਹੁੰਦਾ। ਨਾ ਤੂੰ ਐਵੇਂ ਵਸ ਬਹੁਤ ਘਿਣਾਵਣੇ, ਨਾ ਤੂੰ ਐਵੇਂ ਵਸ ਵੇਦ ਪੜਾਵਣੇ। ਖਟ ਸ਼ਾਸਤਰੀ ਹੋਵੇ, ਬਹੁਤਾ ਵਿਦਵਾਨ ਹੋਵੇ, ਪੜਿਆ ਗੁਣਿਆ ਹੋਵੇ, ਫਿਰ ਵੀ ਉਹ ਵਸ ਨਹੀਂ ਹੁੰਦਾ। ਨਾ ਤੂੰ ਐਵੇਂ ਵਸ ਤੀਰਥ ਨਾਈਐ, ਤੀਰਥਾਂ ਤੇ ਜਿਤਨੇ ਹਨ ਦੁਨੀਆਂ ਤੇ 3.5 ਕਰੋੜ ਤੀਰਥ ਮੰਨੇ, ਸਭ ਦੇ ਵਿੱਚੋਂ ਮੁੱਖ 68 ਤੀਰਥ ਮੰਨੇ ਹਨ, ਸਾਰਿਆਂ ਵਿੱਚ ਹੀ ਭਾਵੇ ਨਹਾਉਂਦਾ ਫਿਰੇ ਉਹ ਰੱਬ ਵਸ ਨਹੀਂ ਆਉਂਦਾ। ਨਾ ਤੂੰ ਐਵੇਂ ਵਸ ਧਰਤੀ ਤਾਈ ਹੈ, ਜਿਹੜੇ ਧਰਤੀ ਦੇ ਭਰਮਣ ਕਰਦੇ ਨੇ ਕੋਈ ਜਗ੍ਹਾ ਨਹੀਂ ਬਣਾਉਂਦੇ, ਵਾਹਿਗੁਰੂ ਉਹਨਾਂ ਦੇ ਵੀ ਵਸ ਨਹੀਂ ਹੁੰਦਾ ਹੈ। ਨਾ ਤੂੰ ਐਵੇਂ ਵਸ ਕਿਤੇ ਸਿਆਣਪ ਹੈ, ਜਿਹੜੇ ਲੋਕ ਬਹੁਤੀਆਂ ਸਿਆਣਪ ਚਤਰਾਈਆਂ ਜਾਣਦੇ ਹਨ, ਰੱਬ ਉਹਨਾਂ ਦੇ ਵੀ ਵਸ ਨਹੀਂ ਹੁੰਦਾ। ਨਾ ਤੂੰ ਐਵੇਂ ਵਸ ਬਹੁਤਾ ਦਾਨ ਦੇ, ਓਂਕਾਰ ਸਹਿਤ ਬਹੁਤਾ ਦਾਨ ਕੀਤਿਆਂ ਵੀ ਰੱਬ ਵਸ ਨਹੀਂ ਆਉਂਦਾ। ਸਭ ਕੋ ਤੇਰੇ ਵਸ ਅਗਮ ਅਗੋਚਰਾ, ਅਖੀਰ ਕਹਿੰਦੇ ਨੇ ਹੇ ਮਨ ਬਾਣੀ ਦੇ ਵਿਸ਼ੇ ਵਾਹਿਗੁਰੂ, ਸਭ ਕੋਈ ਤੇਰੇ ਵਸ ਹੈ, ਤੂੰ ਸਭ ਦਾ ਨਿਯੰਤਰਣ ਹੈ, ਤੂੰ ਸਭ ਦਾ ਕੰਟਰੋਲਰ ਹੈ, ਸਭ ਕੋ ਤੇਰੇ ਵਸ, ਸਾਰੀ ਦੁਨੀਆਂ ਸ੍ਰਿਸ਼ਟੀ ਕਰੋੜਾਂ ਬ੍ਰਹਮੰਡ ਤੇਰੇ ਵਸ ਹਨ, ਪਰ ਤੂੰ ਭਗਤਾਂ ਕੇ ਵਸ ਭਗਤਾਂ ਤਾਣ, ਤੂੰ ਭਗਤਾਂ ਦੇ ਪ੍ਰੇਮਾ ਭਗਤੀ ਦੇ ਵਸ ਵਿੱਚ ਹੈ। ਅਖੀਰ ਕਹਿੰਦੇ ਨੇ ਹੇ ਮਨ ਬਾਣੀ ਦੇ ਵਿਸ਼ੇ ਵਾਹਿਗੁਰੂ, ਸਭ ਕੋਈ ਤੇਰੇ ਵਸ ਹੈ, ਤੂੰ ਸਭ ਦਾ ਨਿਯੰਤਰਣ ਹੈ, ਤੂੰ ਸਭ ਦਾ ਕੰਟਰੋਲਰ ਹੈ, ਸਭ ਕੋ ਤੇਰੇ ਵਸ, ਸਾਰੀ ਦੁਨੀਆਂ ਸ੍ਰਿਸ਼ਟੀ ਕਰੋੜਾਂ ਬ੍ਰਹਮੰਡ ਤੇਰੇ ਵਸ ਹਨ, ਪਰ ਤੂੰ ਭਗਤਾਂ ਕੇ ਵਸ ਭਗਤਾਂ ਦਾਣ, ਤੂੰ ਭਗਤਾਂ ਦੇ ਪ੍ਰੇਮਾ ਭਗਤੀ ਦੇ ਵਸ ਵਿੱਚ ਹੈ। ਉਹਨਾਂ ਵਿੱਚ ਤੇਰਾ ਹੀ ਤਾਣ ਹੈ, ਤੇਰਾ ਹੀ ਬਲ ਹੈ, ਤੇਰੀ ਹੀ ਤਾਕਤ ਹੈ, ਤੇਰੇ ਹੀ ਆਸਰਾ ਉਹਨਾਂ ਨੂੰ।
ਰੱਬ ਵਸ ਭਗਤਾਂ ਨੇ
ਮਨਮੁਖ ਦੇ ਆਚਾਰ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੋਇਆ ਕਰਦਾ। ਗੁਰਮੁਖ ਵਾਹਿਗੁਰੂ ਦੀਆਂ ਦਾਤਾਂ ਨੂੰ ਪ੍ਰਾਪਤ ਕਰਕੇ ਦਾਤਾਰ ਨੂੰ ਹੋਰ ਜ਼ਿਆਦਾ ਯਾਦ ਕਰਦਾ, ਉਸਦਾ ਜ਼ਿਆਦਾ ਭਜਨ ਕਰਦਾ ਤੇ ਸ਼ੁਕਰ ਵਿੱਚ ਵਸਦਾ ਤੇ ਨਿਮਰਤਾ ਦੇ ਘਰ ਵਿੱਚ ਵਸਦਾ। ਲੇਕਿਨ ਮਨਮੁਖ ਦਾਤ ਪਿਆਰੀ ਵਿਸਰਿਆ ਦਾਤਾ, ਦਾਤਾ ਨਾਲ ਪਿਆਰ ਪਾ ਲੈਂਦਾ ਹੈ, ਦਾਤਾਰ ਨੂੰ ਭੁਲਾ ਦਿੰਦਾ। ਦਾਤਾਂ ਕੀ ਹਨ? ਸਰੀਰ ਦੇ ਸਮੇਤ ਪੁੱਤਰ ਧੀਆਂ, ਜ਼ਮੀਨ ਜਾਇਦਾਦ, ਮਾਲ, ਮਾੜੀਆਂ, ਮਕਾਨ, ਧਨ ਦੌਲਤ, ਸਭ ਕੁਛ ਹੀ ਜੋ ਕੁਛ ਹੈ ਸਰੀਰ ਦੇ ਸੰਬੰਧ ਕਰਕੇ ਇਸ ਨੂੰ ਪ੍ਰਾਪਤ ਹੋਇਆ ਉਹ ਦਾਤਾਂ ਹਨ। ਉਸ ਨੂੰ ਪਾ ਕੇ ਮਨਮੁਖ ਦਾਤਾਂ ਨਾਲ ਪਿਆਰ ਪਾ ਲੈਂਦਾ ਹੈ, ਦਾਤਾਰ ਨੂੰ ਭੁਲਾ ਦਿੰਦਾ ਹੈ। ਤੇ ਗੁਰਮੁਖ ਔਰ ਮਨਮੁਖ ਦੇ ਆਚਾਰ ਤੇ ਸੁਭਾਅ ਦੀ ਜ਼ਮੀਨ ਆਸਮਾਨ ਦਾ ਫਰਕ ਹੋਇਆ ਕਿ ਨਾ? ਆਓ ਇਧਰ ਨਾਮਦੇਵ ਜੀ, ਜਿਸ ਵਕਤ ਵਾਹਿਗੁਰੂ ਨੇ ਪ੍ਰਭੂ ਨੇ ਉਸਦੀ ਛੱਪਰੀ ਬਣਾਈ, ਅਭਿਮਾਨ ਨਹੀਂ ਚਿੱਤ ਵਿੱਚ ਆਇਆ, ਮੇਰੀ ਬਜਾਏ ਕੰਮ ਕਿਤੇ ਬਲਕਿ ਸ਼ੁਕਰ ਦੇ ਘਰ ਵਿੱਚ, ਤਿਨਮਰਤਾ ਦੇ ਘਰ ਵਿੱਚ ਆਏ। ਦਰਖਤ ਨੂੰ ਫਲ ਲੱਗਿਆ, ਦਰਖਤ ਹੋਰ ਚੁੱਕ ਜਾਂਦਾ। ਇਉਂ ਵਾਹਿਗੁਰੂ ਦੇ ਪਿਆਰੇ ਹੋਰ ਨਿਮਰਤਾ ਦੇ ਘਰ ਵਿੱਚ ਆਉਂਦੇ ਹਨ। ਖੈਰ, ਸ਼ੁਕਰ ਕੀਤਾ। ਇਸੀ ਤਰ੍ਹਾਂ ਕੁਛ ਸਮੇਂ ਤੋਂ ਬਾਅਦ ਨਾਮਦੇਵ ਦੀ ਗੁਆਂਢਣ ਮਾਤਾ ਉਹ ਛੱਪਰੀ ਦੀ ਅਸਚਰਤਾਈ ਨੂੰ ਦੇਖ ਕੇ ਪੁੱਛਣ ਲੱਗੀ ਨਾਮਦੇਵ, ਇਹ ਛੱਪਰੀ ਕਿਸਨੇ ਬਣਾਈ? ਉਹ ਕਾਰੀਗਰ ਕੌਣ ਹੈ? ਛੱਪਰੀ ਬਣਾ ਕੌਣ ਹੈ? ਜਿਸਨੇ ਤੇਰੀ ਛੱਪਰੀ ਬੱਧੀ ਹੈ ਮੈਨੂੰ ਦੱਸ, ਤੇ ਤੂੰ ਦੁੱਗਣੀ ਬਣਾਈ ਦੇ ਦੇਵਾਂ, ਮੇਰੇ ਵਾਸਤੇ ਇਹੋ ਜਿਹੀ ਛੱਪਰੀ ਬਣ ਜਾਵੇ। ਤਾਂ ਤੂੰ ਉਸ ਥਾਂ ਆਉਂਦਾ ਹੈ, ਪਾੜ ਪੜੋਸਨ ਪੁੱਛ ਲੈ ਨਾਮਾ, ਕਾ ਪੈ ਛਾਨ ਛਪਾਈ ਹੋ, ਤੋ ਪੈ ਦੁੱਗਣੀ ਮਜ਼ੂਰੀ ਦੇਵੋ, ਮੌਕੋ ਬੇਟੀ ਦਿਓ ਬਤਾਈ ਹੋ। ਪਾੜ ਪੜੋਸਨ ਪੁੱਛ ਲੈ ਨਾਮਾ, ਕਾ ਪੈ ਛਾਨ ਛਪਾਈ, ਪੜੋਸਨ ਪੁੱਛ ਲੈ ਨਾਮ, ਕਹਿ ਪਹਿਚਾਨ ਛੁਪਾਈ, ਉਹ ਭੈ ਦੁਗਣੀ ਮਜ਼ੂਰੀ ਦਿਓ ਮੁੱਖ ਬੇਟੀ ਦਿਓ ਬਤਾਈ ਹੋ। ਜਦੋਂ ਉਸ ਮਾਤਾ ਨੇ ਪੁੱਛਿਆ ਮੈਨੂੰ ਕਾਰੀਗਰ ਦੱਸ ਕਿਸੇ ਨੂੰ ਤੇਰੀ ਛਪਰੀ ਬਣੀ ਹੈ ਇੱਥੋਂ ਦੁੱਗਣੀ ਮਜ਼ਦੂਰੀ ਦੇ ਦੇਵਾਂ ਜੇਕਰ ਮੇਰੇ ਵਾਸਤੇ ਇਹੋ ਜਿਹੀ ਛਪਰੀ ਬਣ ਜਾਵੇ ਤਾਂ। ਇਹ ਸੁਣ ਕੇ ਮੁਸਕਰਾ ਕੇ ਨਾਮਦੇਵ ਜੀ ਕਹਿੰਦੇ ਅਰੀ ਬਾਈ ਬੇਟੀ ਦੇਣ ਨਾ ਜਾਈ ਦੇਖ ਬੇਟੀ ਰਿਓ ਸਮਾਈ ਮਾਤਾ ਉਹ ਬੇਟੀ ਕਾਰੀਗਰ ਜਿਸਨੇ ਮੇਰੀ ਛਪਰੀ ਬਦੀ ਹੈ ਉਹ ਦੁਨਿਆਵੀ ਬੰਦਾ ਨਹੀਂ ਔਰ ਧਨ ਦੌਲਤ ਪੈਸਿਆਂ ਟਕਿਆਂ ਦਾ ਭੁੱਖਾ ਨਹੀਂ ਉਹ ਤਾਂ ਪ੍ਰੇਮਾ ਭਗਤੀ ਦਾ ਭੁੱਖਾ ਹੈ ਦੇਖ ਬੇਟੀ ਰਿਓ ਸਮਾਈ ਆਤਮ ਨੈਣ ਖੋਲ ਕੇ ਦੇਖ ਚੌਦ ਚੌਦੇ ਲੋਕ ਮਝਾਰ ਰੋਮ ਰੋਮੇ ਵਸੇ ਮੇਰਾ ਬੇਟੀ ਜਿਸਨੇ ਮੇਰੀ ਛਪਰੀ ਬਣੀ ਉਹ ਤਾਂ ਸਾਰੇ ਪਰਿਪੂਰਨ ਹੈ ਕਸਤੀ ਚੀਟੀ ਤਲਣੋ ਆਦਮ ਇੱਕ ਅਖੰਡ ਵਸੇ ਅਨਾਦਮ ਈੜੀ ਤੋਂ ਲਾ ਕੇ ਬ੍ਰਹਮਾ ਤੱਕ ਸਭ ਦੇ ਵਿੱਚ ਉਹ ਵਸਦਾ ਹੈ ਉਸ ਤੋਂ ਖਾਲੀ ਕੋਈ ਥਾਂ ਨਹੀਂ ਸਭ ਦੇ ਅੰਦਰ ਬਾਹਰ ਪਰਿਪੂਰਨ ਹੈ ਸਭ ਕੁਛ ਉਸ ਤੋਂ ਹੈ ਸਭ ਉਸਦੇ ਵਿੱਚ ਹੈ ਉਹ ਸਭ ਦੇ ਅੰਦਰ ਬਾਹਰ ਹੈ ਸਭ ਕੁਛ ਉਸਦੇ ਵਿੱਚ ਫਿਰ ਲੈ ਹੋ ਜਾਂਦਾ ਹੈ ਇਸ ਵਾਸਤੇ ਉਹ ਕਾਰੀਗਰ ਜਿਸਨੇ ਮੇਰੀ ਛਪਰੀ ਮੰਨੀ ਹੈ ਉਹ ਮਾਤਾ ਦੁਨੀਆ ਵੀ ਬੰਦਾ ਨਹੀਂ ਉਹ ਤਾਂ ਸ੍ਰਿਸ਼ਟੀ ਦਾ ਕਰਤਾ ਹਰਤਾ ਧਰਤਾ ਹੈ ਧਨ ਦੌਲਤ ਰੂਪੀ ਉਹ ਬਣਾਈ ਨਹੀਂ ਮੰਗਦਾ ਉਹ ਜੇ ਆਪਣੇ ਪਿਆਰਿਆਂ ਦੇ ਕੰਮ ਕਰਦਾ ਹੈ ਉਹ ਤਾਂ ਸਿਰਫ ਪ੍ਰੇਮਾ ਭਗਤੀ ਦੇ ਵਸੀਭੂਤ ਹੋ ਕੇ ਕਰਦਾ ਹੈ ਇਉਂ ਕਹਿੰਦੇ ਨਾਮਦੇਵ ਜੀ ਮੰਗਦਾ ਹੈ ਬੇਟੀ ਪ੍ਰੇਮ ਦੀ ਕਰਦੇ ਹਨ ਉਹਨਾਂ ਦੇ ਪਿੱਛੇ ਪਿੱਛੇ ਫਿਰਦਾ ਹੈ ਜਿਵੇਂ ਗਊ ਆਪਣੇ ਬੱਚੇ ਦੇ ਪਿੱਛੇ ਫਿਰਦੀ ਕਦੇ ਉਸਦਾ ਨਾਂ ਭਗਤ ਵਸਲ ਹੈ। ਇਉਂ ਦੇਖਣਾ ਉਸ ਮੇਰੇ ਬੇਟੀ ਨੇ ਭਗਤ ਕਬੀਰ ਦਾ ਯੱਗ ਕੀਤਾ। ਕਬੀਰ ਜੀ ਕਾਸ਼ੀ ਵਿੱਚ ਹੋਏ, ਬਚਪਨ ਤੋਂ ਹੀ ਵਾਹਿਗੁਰੂ ਦੇ ਪ੍ਰੇਮ, ਉਸਦਾ ਭਜਨ, ਸਿਮਰਨ, ਕੀਰਤਨ ਵਿੱਚ ਉਹਨਾਂ ਦੀ ਲਗਨ ਹੈ। ਪਰ ਇਹ ਫਾਇਦਾ ਹੈ ਜਿੱਥੇ ਪ੍ਰਭੂ ਦੇ ਪਿਆਰਿਆਂ ਨਾਲ ਉਹਨਾਂ ਦਾ ਲਾਭ ਉਠਾਉਣ ਵਾਸਤੇ ਬਹੁਤ ਪ੍ਰੇਮੀ ਪ੍ਰੇਮ ਕਰਦੇ ਹਨ, ਸ਼ਰਧਾ ਕਰਦੇ ਹਨ, ਬਹੁਤ ਸਾਰੇ ਵਿਰੋਧੀ ਵੀ ਉੱਠ ਖੜਿਆ ਕਰਦੇ, ਭਾਵੇਂ ਉਹਨਾਂ ਦਾ ਵਿਰੋਧ ਅਕਾਰਨ ਹੁੰਦਾ ਹੈ। ਈਰਖਾ ਹੈ ਇਸ ਨੂੰ ਮਨ ਦੀ ਟੀਵੀ ਦੱਸਿਆ ਹੈ, ਕਿਸੇ ਦੇ ਗੁਣ, ਕਿਸੇ ਦੇ ਇਸ਼ਵਰਜ, ਕਿਸੇ ਦੀਆਂ ਵਡਿਆਈਆਂ ਨਾ ਦੇਖ ਕੇ ਜਰ ਨਾ ਛੱਕਣਾ, ਅੰਦਰੋਂ ਜਲਣਾ, ਉਸਨੂੰ ਮਨ ਦੀ ਟੀਵੀ ਦੱਸਿਆ। ਮਨ ਦੀ ਬਿਮਾਰੀ ਦੋ ਕਿਸਮ ਦੀਆਂ ਬਿਮਾਰੀਆਂ ਹਨ, ਇੱਕ ਜਿਸਮਾਨੀ ਬਿਮਾਰੀਆਂ, ਇੱਕ ਮਾਨਸਿਕ ਬਿਮਾਰੀਆਂ। ਜਿਸਮ ਦੀ ਟੀਵੀ ਕਿਤਨੀ ਦੁਖਦਾਈ ਹੈ, ਪਰ ਮਨ ਦੀ ਟੀਵੀ ਤਾਂ ਉਦੋਂ ਬਹੁਤ ਹੀ ਜ਼ਿਆਦਾ ਦੁਖਦਾਈ ਹੈ। ਸੋ ਉਹ ਲੋਕ ਜੋ ਬਰਦਾਸ਼ਤ ਨਾ ਕਰ ਸਕੇ, ਦੁਸ਼ਟ ਮੰਡਲੀ ਨੇ ਪਹਿਲੇ ਬਹੁਤ ਸਾਰੇ ਯਤਨ ਕੀਤੇ ਇਸ ਦੀ ਨਿਸ਼ੇਧੀ ਦੇ, ਅਖੀਰ ਇੱਕ ਬਿਊਤ ਉਹਨਾਂ ਨੇ ਸੋਚੀ ਵੀ ਇਹਦਾ ਨਾਂ ਦੂਰ ਦੂਰ ਤੱਕ ਉੱਗਾ ਹੋ ਚੁੱਕਾ ਹੈ, ਅਗਰ ਦੂਰ ਦੂਰ ਸ਼ਹਿਰਾਂ ਵਿੱਚ ਇਸ ਦੇ ਨਾਂ ਤੇ ਇਸ਼ਤਿਹਾਰ ਵੰਡ ਦਈਏ, ਫਲਾਂ ਤਾਰੀਖ ਕਬੀਰ ਨੇ ਯੱਗ ਰਚਿਆ ਹੈ, ਸੰਗਤਾਂ ਆਓ ਦਰਸ਼ਨ ਦੋ, ਸੰਗਤਾਂ ਆਉਣਗੀਆਂ, ਇਹਦੇ ਵਾਸਤੇ ਇੱਕ ਡੰਗ ਦੀ ਰੋਟੀ ਵੀ ਨਹੀਂ ਹੈ, ਕਿੱਥੋਂ ਕਰਵਾਏਗਾ, ਕਿੱਥੇ ਰਾਇਸ਼ ਦੇਵੇਗਾ, ਬਦਨਾਮੀ ਖੁਦ ਖੁਦ ਹੋ ਜਾਏਗੀ, ਲੋਕੀ ਇਸ ਨੂੰ ਗਾਲਾਂ ਕੱਢਦੇ ਮੁੜ ਜਾਣਗੇ। ਇਹ ਸੋਚ ਕੇ ਉਹਨਾਂ ਨੇ ਥਾਂ ਥਾਂ ਦੂਰ ਦੂਰ ਸ਼ਹਿਰਾਂ ਵਿੱਚ ਖ਼ਬਰਾਂ ਪਹੁੰਚਾ ਦਿੱਤੀਆਂ, ਇਸ਼ਤਿਹਾਰ ਵਗੈਰਾ ਵੰਡ ਦਿੱਤੇ ਸਾਸੂ ਭਾਰਤ ਵਰਸ਼ ਵਿੱਚ। ਉਹਨਾਂ ਸਮੇਂ ਸਾਡੇ ਦੇਸ਼ ਵਿੱਚ ਅਜੇ ਰੇਲਾਂ ਨਹੀਂ ਸਨ ਪਹੁੰਚੀਆਂ, ਰਸਤੇ ਚੰਗੇ ਨਹੀਂ ਸਨ ਆਉਣ ਜਾਣ ਦੇ, ਜੰਗਲਾਤ ਬਹੁਤੇ ਹੁੰਦੇ ਸਨ, ਖ਼ਬਰ ਦੂਰ ਪਹੁੰਚਣੀ ਬਹੁਤ ਮੁਹਾਲ ਹੁੰਦੀ ਸੀ। ਖੈਰ ਜਦੋਂ ਇਉਂ ਹੋਰ ਸ਼ਹਿਰਾਂ ਪਿੰਡਾਂ ਆਦਿ ਵਿੱਚ ਇਹੀਆਂ ਖ਼ਬਰਾਂ ਪਹੁੰਚੀਆਂ, ਕਬੀਰ ਦਾ ਨਾਂ ਤਾਂ ਬਹੁਤ ਮਸ਼ਹੂਰ ਹੋ ਚੁੱਕਿਆ ਸੀ, ਸੰਗਤਾਂ ਨੇ ਵਹੀਰਾਂ ਪਾ ਦਿੱਤੀਆਂ। ਜਦੋਂ ਕਬੀਰ ਜੀ ਨੂੰ ਪਤਾ ਲੱਗਾ, ਕੁਦਰਤੀ ਕਬੀਰ ਜੀ ਤੇ ਲੋਈ ਕਿਤੇ ਬਾਹਰ ਆ ਰਹੇ ਸਨ, ਸੰਗਤਾਂ ਨੂੰ ਪੁੱਛ ਬੈਠੇ ਕਿੱਧਰ ਜਾਂਦੀਆਂ ਸੰਗਤਾਂ, ਉਹਨਾਂ ਸਾਰੀ ਗੱਲ ਦੱਸੀ ਤੇ ਇਸ਼ਤਿਹਾਰ ਕੱਢ ਕਬੀਰ ਨੂੰ ਦਿਖਾਇਆ। ਹੈਰਾਨ ਹੋ ਗਏ ਕਬੀਰ ਕਿ ਮੈਂ ਤਾਂ ਕੋਈ ਯੱਗ ਨਹੀਂ ਰਚਿਆ, ਮੈਂ ਕੋਈ ਸਮਾਗਮ ਨਹੀਂ ਰਚਿਆ, ਇਹ ਅੱਛਾ ਜੋ ਪ੍ਰਭੂ ਕਰੇ। ਵਾਹਿਗੁਰੂ ਆਪਣੇ ਪਿਆਰਿਆਂ ਦੀ ਮਹਿਮਾ ਮਨਜ਼ੂਰ ਹੈ, ਆਪੇ ਹੀ ਪਰ ਰਾਸਤਾ ਭਗਤਨ ਕੀਆ ਉਹਦਾ ਸੁਭਾਵ ਹੈ। ਸੁਣਿਓ ਵਾਹਿਗੁਰੂ ਨੇ ਈਖੇ ਰਚਿਆ ਕਬੀਰ ਜੀ ਦੇ ਬਾਅਦ ਕਿਸੇ ਜੰਗਲ ਵਿੱਚ ਆ ਕੇ ਲੋਈ ਦੇ ਸਮੇਤ ਪ੍ਰਭੂ ਦੇ ਧਿਆਨ ਮਗਨ ਹੋ ਬਹਿੰਦੇ। ਇਹ ਜਾਣ ਕੇ ਜੋ ਪ੍ਰਭੂ ਕਰੇ, ਜੋ ਪਰਮੇਸ਼ਰ ਕਰੇ, ਉਹ ਜਾਣੇ ਸਾਨੂੰ ਕੀ। ਪਰ ਇੱਧਰ ਵਾਹਿਗੁਰੂ ਨੇ ਇੱਕ ਪਾਸੇ ਕਬੀਰ ਦਾ ਰੂਪ ਧਾਰ ਲਿਆ, ਦੂਸਰੇ ਪਾਸੇ ਇੱਕ ਸੇਠ ਦਾ ਰੂਪ ਧਾਰਿਆ ਜੋ ਉਹਨਾਂ ਦਾ ਬੜਾ ਸ਼ਰਧਾਲੂ ਸੀ। ਸੇਠ ਦਾ ਰੂਪ ਧਾਰ ਕੇ ਗੱਡਿਆਂ ਦੇ ਵਿੱਚ ਰਾਸ਼ਨ, ਤੰਬੂ, ਖੇਮੇ, ਹੋਰ ਜਿਤਨੇ ਵੀ ਸਮਾਨ ਚਾਹੀਦਾ ਸੀ ਸਤਸੰਗ ਦੇ ਵਾਸਤੇ, ਆ ਲੰਗਰ ਆਦਿ ਵਾਸਤੇ ਆ ਕੇ ਪਲਾਂ ਪਲਾਂ ਦੇ ਵਿੱਚ ਹੀ ਸਤਸੰਗ ਜਾਰੀ ਹੋ ਗਿਆ, ਕੀਰਤਨ ਕਥਾ ਵਾਰਤਾ ਜਾਰੀ ਹੋ ਗਿਆ, ਲੰਗਰ ਚੱਲ ਪਏ, ਖਟਰਸ ਭੋਜਨ ਤਿਆਰ ਹੁੰਦੇ, ਬਹੁਤ ਕਿਸਮ ਦੀਆਂ ਮਿਠਾਈਆਂ ਪੱਕੀਆਂ। 8 ਦਿਨ ਤੱਕ ਉਹ ਯੱਗ ਹੋਇਆ ਜਿਹਦੀ ਮਿਸਾਲ ਦੁਨੀਆਂ ਵਿੱਚ ਮਿਲਣੀ ਬੜੀ ਮਹਾਨ ਸੀ। ਸੋ ਇਉਂ ਕਬੀਰ ਜੀ ਦਾ ਹੋਰ ਵੀ ਯਸ਼ ਹੋ ਗਿਆ। ਕਬੀਰ ਜੀ ਉਤਨੇ ਦਿਨ ਘਰ ਨਹੀਂ ਆਏ, ਬਾਹਰ ਬੈਠਿਆਂ ਲੋਕੀ ਧੰਨ ਕਬੀਰ ਕਰਦੇ ਜਾਂਦੇ ਹਨ। ਕਬੀਰ ਤਾਂ ਡਰਦਾ ਸੀ ਮੇਰੀ ਨਿੰਦਿਆ ਹੋਏਗੀ, ਨਿਸ਼ੇਧੀ ਹੋਏਗੀ, ਪਰ ਇਹ ਕੀ ਕਹਿੰਦੇ, ਪੁੱਛਣ ਲੱਗਾ ਕਬੀਰ, ਕਿਉਂ ਬਈ ਕਬੀਰ ਕਿਉਂ ਧੰਨ ਹੈ? ਉਹ ਲੋਕ ਕਹਿਣ ਲੱਗੇ, ਲਓ ਜੀ ਇੱਕ ਗਰੀਬ ਆਦਮੀ ਆਪਣੀ ਕਿਰਤ ਕਰਨ ਵਾਲਾ ਜੁਲਾਹ ਸੀ, ਕੱਪੜਾ ਬੁਣ ਕੇ ਆਪਣਾ ਰੁਜ਼ਗਾਰ ਚਲਾਉਂਦਾ, ਉਹਦੇ ਵਿੱਚੋਂ ਸੰਤਾਂ ਦੀ ਸੇਵਾ ਕਰਦਾ ਜਿੰਨੀ ਸਰਦੀ ਪੁੱਤੀ ਹੈ, ਇੰਨੇ ਵੱਡੇ ਵੱਡੇ ਕੰਮ ਰਾਜਾ ਮਹਾਰਾਜਾ ਨੇ ਕਰਨ ਦੇ, ਇਤਨਾ ਵੱਡਾ ਯੱਗ, ਇਤਨੇ ਵੱਡੇ ਵੱਡੇ ਅੱਛੇ ਪਕਵਾਨ, ਤੂੰ ਇੱਥੇ ਕਿਉਂ ਲੁਕਿਆ ਬੈਠਾ, ਤੂੰ ਵੀ ਚੱਲ ਕੇ ਉੱਥੇ ਜਾ ਕੇ ਛੱਡ। ਕਬੀਰ ਨੂੰ ਇਹ ਜੀ ਗੱਲ ਕਹੀ, ਕਬੀਰ ਹੈਰਾਨ ਹੋ ਗਿਆ, ਚੁੱਪ ਕਰ ਗਿਆ। ਲੋਈ ਨੂੰ ਕਹਿਣਗੇ, ਲੋਈ ਇਹ ਕੀ ਖੇਲ ਵਰਤਿਆ, ਅਖੀਰ ਚ ਵੀ ਸੋਚਿਆ ਵੀ ਹੋਰ ਕੁਛ ਨੀ, ਮੇਰਾ ਪ੍ਰਭੂ ਇਹ ਸਾਰਾ ਕੌਤਕ ਕਰ ਗਿਆ। ਉੱਥੇ ਕਬੀਰ ਨੇ ਉਸ ਮੌਕੇ ਕਿਹਾ ਜੋ ਸਲੋਕ ਉਚਾਰਨ ਕੀਤਾ ਹੈ, ਸਕੇ ਸਰੀਰ ਕਿਆ ਜਾਨ ਨੂੰ ਕੁਛ ਹਰ ਗਿਆ ਪਿਓ ਕਬੀਰ ਕਬੀਰ, ਨਾ ਕੁਛ ਕੀਤਾ ਨਾ ਕਰਾਂਗੇ, ਨਾ ਸਰੀਰ ਜੜ ਰੂਪ ਹੋਣ ਕਰਕੇ ਕੁਛ ਕਰ ਸਕਦਾ ਹੈ। ਪਤਾ ਨੀ ਮੇਰੇ ਪ੍ਰਭੂ ਨੇ ਕੀ ਖੇਲ ਵਰਤਾਈ, ਲੋਕੀ ਧੰਨ ਕਬੀਰ ਕਰਦੇ ਜਾਂਦੇ। ਅਖੀਰ ਵਿਚਾਰ ਥੋੜੇ ਜੇ ਹੋਰ ਚੜ੍ਹਦੀਆਂ ਕਲਾਂ ਵਿੱਚ ਗਏ, ਕਹਿੰਦੇ ਹਨ ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਦੀ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ। ਜਦੋਂ ਮਨ ਸ਼ੁੱਧ ਹੋ ਜਾਂਦਾ, ਇਕਾਗਰ ਹੋ ਜਾਂਦਾ, ਗੰਗਾ ਦੇ ਨੀਰ ਵਾਤਿਆਂ ਨੇ ਸ਼ੁੱਧ ਹੋ ਜਾਂਦਾ ਹੈ, ਉੱਥੇ ਰੱਬ ਦੀਆਂ ਬਰਕਤਾਂ ਕੰਮ ਕਰਨ ਲੱਗ ਪੈਂਦੀਆਂ। ਸਾਸਨ ਜਿੰਨੀਆਂ ਸ਼ਕਤੀਆਂ ਮਨ ਦੀ ਸ਼ੁੱਧੀ ਵਿੱਚ, ਮਨ ਦੇ ਵਿੱਚ ਮਲ ਬਖਸ਼ੇ ਆਵਰਣ ਤੇ ਨੁਕਸ ਪਏ ਹੋਏ ਹਨ। ਮਲ ਕੀ ਪਿਛਲੇ ਇਹ ਜਨਮ ਦੇ ਪਾਪਾਂ ਦਾ ਫਲ, ਮਨ ਹਮੇਸ਼ਾ ਬੁਰਾਈਆਂ ਨੂੰ ਖਿੱਚ ਖਾਂਦਾ ਰਹਿੰਦਾ, ਇਹਨੂੰ ਮਲ ਕਹਿੰਦੇ। ਬਖਸ਼ੇਵ ਕਹੀਏ ਮਨ ਟਿਕਦਾ ਨੀ, ਵੱਡੀ ਆਪਣੀ ਛਾਲਾਂ ਮਾਰਦਾ ਰਹਿੰਦਾ ਹੈ, ਇਕਾਗਰ ਨੀ ਹੁੰਦਾ ਆਪਣੇ ਨਿਸ਼ਾਨੇ ਤੇ ਭਜਨ ਤੇ, ਅਵਰਨ ਪੜਦਾ ਪਿਆ ਹੋਇਆ। ਰੱਬ ਪਤਾ ਨੀ ਕਿੱਥੇ ਵਸਦਾ, ਕਿਹਾ ਜਾ ਸੱਤਾ ਸਮਾਨਾ ਤੇ ਜਾਂ ਖੀਰ ਸਮੁੰਦਰ ਵਿੱਚ ਹੈ। ਇਹ ਤਿੰਨ ਦੋਸ਼ ਮਨ ਬਖੇ ਪਵਰਨ ਪਏ ਹੋਏ ਹਨ। ਜਦੋਂ ਸ਼ੁਭ ਕਰਮ ਸੇਵਾ ਆਦਿ ਕਰਦੇ ਹਾਂ ਔਰ ਭਜਨ ਕਰਦੇ ਹਾਂ, ਮਨ ਸ਼ੁੱਧ ਹੋ ਜਾਂਦਾ ਹੈ ਔਰ ਇਕਾਗਰ ਹੋ ਜਾਂਦਾ ਹੈ। ਉਸ ਮੌਕੇ ਰੱਬ ਦੀਆਂ ਬਰਕਤਾਂ, ਰੱਬ ਦੀਆਂ ਸ਼ਕਤੀਆਂ ਇਸ ਮਨ ਵਿੱਚ ਆ ਕੇ ਨਿਵਾਸ ਕਰਦੀਆਂ। ਸ਼ੁੱਧ ਮਨ ਦੇ ਵਿੱਚ ਜਦ ਤੇਰੇ ਦਿਲ ਦਰਪਣ ਕੀ ਸਫਾਈ ਹੋ ਜਾਏਗੀ, ਬਾਦਸ਼ਾਹੀ ਤੋਂ ਕਿਆ ਭਲਾ ਹੈ, ਖੁਦ ਖੁਦਾਈ ਹੋ ਜਾਏਗੀ। ਜਦ ਮਨ ਸ਼ੁੱਧ ਹੋ ਜਾਂਦਾ, ਸਾਰੀਆਂ ਰੱਬੀ ਬਰਕਤਾਂ ਇੱਥੇ ਆ ਜਾਂਦੀਆਂ। ਬਾਬਾ ਖੁਦਾ ਸਿੰਘ, ਪਹਿਲਾਂ ਨਾਂ ਜੀ ਦਾ ਜਸਵੰਤ ਸਿੰਘ ਸੀ, ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ, ਜਿਨ੍ਹਾਂ ਦੇ ਲੰਗਰ ਵਿੱਚ ਰੋਜ਼ 700 ਮਣ ਆਟਾ, 250 ਮਣ ਰੋਜ਼ ਦੀ ਦਾਲ ਪੈਂਦੀ। ਉਹਨਾਂ ਦੇ ਸ਼ਿਸ਼ ਨਾਂ ਪਹਿਲੇ ਜਸਵੰਤ ਸਿੰਘ ਸੀ, ਪਹਿਲੇ ਥਾਣੇਦਾਰੀ ਵਿੱਚ ਰਹੇ ਪਰ ਇੱਕ ਪੈਸਾ ਰਿਸ਼ਵਤ ਨਹੀਂ। ਆਪ ਜੀ ਦੀ ਸੰਗਤ ਕਰਕੇ, ਸਿੱਖਿਆ ਪ੍ਰਾਪਤ ਕਰਕੇ ਨਾਮ ਅਭਿਆਸ ਕੀਤਾ, ਸੇਵਾ ਕੀਤੀ, ਮਨ ਸ਼ੁੱਧ ਹੋ ਗਿਆ। ਉਸ ਮੌਕੇ ਆਪ ਮਸਤ ਬਿਰਤੀ ਵਿੱਚ ਰਹਿਣ ਲੱਗ ਪਏ। ਕਾਬਲ ਆਦਿ ਇਸਲਾਮ ਦੇ ਦੇਸ਼ਾਂ ਵੱਲ ਵਿਚਰਦੇ ਵਿਚਰਦੇ ਚਲੇ ਗਏ। ਉੱਥੇ ਪਹੁੰਚ ਕੇ ਕੁਛ ਬਹੁਤ ਸਾਰੇ ਕੌਤਕ ਦਿਖਾਏ। ਬਾਦਸ਼ਾਹੀ ਮਸਜਿਦ ਵਿੱਚ ਬਾਦਸ਼ਾਹ ਪੁੱਛਦਾ ਹੈ, ਕਹਿੰਦਾ ਕੋਈ ਸ਼ਕਤੀ ਦਿਖਾਓ, ਕੋਈ ਮੌਜਜ਼ਾ ਦਿਖਾਓ, ਕੋਈ ਕਰਾਮਾਤ ਦਿਖਾਓ। ਪਰ ਆਪ ਕਹਿੰਦੇ ਹਨ ਮੌਜਜ਼ਾ ਕਰਾਮਾਤ ਸ਼ਕਤੀ ਸਾਡੇ ਗੁਰੂ ਨੇ ਬੰਦ ਕੀਤੀ। ਨਾਟਕ ਚੇਟਕ ਕਰ ਚੁੱਕਾ ਜਾ, ਪਰ ਲੋਗਨ ਕੋ ਆਪ ਦਿਲਾ ਜਾ। ਹਾਂ, ਜਿੱਥੇ ਮਨ ਸਾਫ ਹੈ, ਮਨ ਸ਼ੁੱਧ ਹੈ ਔਰ ਇਕਾਗਰ ਹੈ, ਉੱਥੇ ਸ਼ਕਤੀਆਂ ਅਵਸ਼ ਹੀ ਹੋਇਆ ਕਰਦੀਆਂ। ਹੋ ਨਹੀਂ ਸਕਦਾ ਉਸ ਮਨ ਦੀ ਵੀ ਸ਼ਕਤੀ ਨਾ ਹੋਵੇ। ਇਉਂ ਕਬੀਰ, ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਇਉਂ ਕਬੀਰ ਦਾ ਜੱਗ ਕੀਤਾ, ਨਾਮ ਦਿਓ ਜੀ ਕਹਿੰਦੇ ਉਸ ਮਾਈ ਮਾਤਾ, ਮੇਰਾ ਪ੍ਰਭੂ ਮੇਰਾ ਬੇਟੀ, ਜਿਸਨੇ ਮੇਰੀ ਛੱਪਰੀ ਬਣਾਈ ਹੈ ਉਹ ਕਾਰੀਗਰ, ਉਸਨੇ ਤਾਂ ਸਾਰਾ ਸੰਸਾਰ ਹੀ ਬਣਾਇਆ ਹੈ, ਕਰੋੜਾਂ ਬ੍ਰਹਿਮੰਡ ਉਸੀ ਦੇ ਬਣਾਏ ਨੇ, ਉਸੀ ਦੀ ਰਚਨਾ ਹੈ, ਉਸੀ ਦਾ ਖੇਲ ਹੈ, ਉਹ ਮੇਰਾ ਕਾਰੀਗਰ। ਦੁਨਿਆਵੀ ਪੈਸਿਆਂ ਟਕਿਆਂ ਦਾ ਭੁੱਖਾ ਨਹੀਂ, ਉਹ ਤਾਂ ਪ੍ਰੇਮਾ ਭਗਤੀ ਦੀ ਮਜ਼ਦੂਰੀ ਮੰਗਦਾ ਹੈ, ਬੇਟੀ ਪ੍ਰੀਤ ਮਜ਼ਦੂਰੀ ਮੰਗੇ ਜੇ ਕੋ ਛਾਨ ਛੁਪਾਵੇ। ਜਿਹੜਾ ਪ੍ਰੇਮ ਨਾਲ ਉਸਦੀ ਭਗਤੀ ਕਰਦਾ, ਪ੍ਰੇਮ ਨਾਲ ਸਿਮਰਨ ਕਰਦਾ ਹੈ, ਪ੍ਰੇਮ ਨਾਲ ਉਸਦਾ ਕੀਰਤਨ ਕਰਦਾ, ਮਨ ਚ ਲਗਾ ਕੇ ਵਾਹਿਗੁਰੂ ਉਸ ਦੇ ਸੁਤੇ ਹੀ ਬੇਅੰਤ ਕਾਜ ਸਵਾਰਦਾ ਹੈ। ਜਿਹੜੇ ਬਚਨ ਹਨ ਜਿਸ ਦੇ ਵਿੱਚ ਵਾਹਿਗੁਰੂ ਦੇ ਨਾਮ ਦੀਆਂ ਸ਼ਕਤੀਆਂ ਬਰਕਤਾਂ ਤਾਕਤਾਂ ਮਹਿਮਾ ਆਦਿ ਕਥਨ ਕੀਤਾ ਹੈ ਇਹੋ ਜਿਹੇ ਰੌਚਕ ਬਚਨ ਕਹਾਉਂਦੇ ਹਨ। ਹੁਣ ਸ਼ਾਸਨ ਸਮੇਂ ਨੂੰ ਹੀ ਦੇਖਣਾ ਇਸ ਕਰਕੇ ਆਪ ਹੁਣ ਇੱਕ ਮਨ ਹੋ ਕੇ ਗੁਰੂ ਸਤੋਤਰ ਵਿੱਚ ਬੋਲੋ ਫਿਰ ਇੱਕ ਮਨ ਹੋ ਕੇ ਅਰਦਾਸ ਵਿੱਚ ਜੁੜੋ ਹਾਂ ਇਉਂ ਸਮੇਂ ਨੂੰ ਸਪਲਾ ਕਰੋ ਗੁਰੂ ਮਹਾਰਾਜ ਦਾ ਬਚਨ ਸੁਣ ਕੇ ਪ੍ਰਸ਼ਾਦ ਲੈ ਕੇ ਚਾਲੇ ਪਾਉਣ ਦੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ।